और सतनाम कर्ता पुरुष निर्भो निर्वैर अकाल मुहूर्त अजोनी सैभम गुरु प्रसाद मुकुचरे शास्त्र खट पिंग ग्रन चढ़ जाए अंध लखे बधरो सोने जो काल कृपा कराए। सम्मान जो गुरु रूप सत्संग जीओ फतेह प्रवान करनी वाहिगुरू जी का खालसा वाहिगुरू जी की फतेह। जागत जोत जपै निसवासर एक बिना मन नैक नहाने पूर्ण प्रेम प्रतीत सजे व्रत गोड़ मड़ी मठ भूल न माने तीर्थ दान दयागत संयम एक बिना ने एक पछाने पूर्ण जोत जगे घट में तब खालिस ताहिन खालिस जाने। पूर्ण परमात्मा दी जोत दे तल ते जीवे और वो जोत जग मगावे ए खालसा ए शुद्ध ए पावन ए पवित्र। खालिस दे अर्थ ने शुद्ध पवित्र। संसार मैला है ये शरीर मैला है मन मैला है। शरीर ते इतना मैला है इहदे नाल छूंदिया हर चीज मैली आउंदी है। धन गुरु नानक देव जी महाराज कहिंदे ने अन्न देवता पानी देवता बैसंतर देवता लून पंजवा पाया घृत ता होवा पाक पवित्र। ये सारे देवते इकट्ठे होए ते पंजवा विचे ग्यो पाया गया पवित्र भोजन बन गया। पाक कहिंदे ने भोजन नूं ता होवा पाक पवित्र ता पवित्र पाक बन गया भोजन बन गया। पापी सौ तन गड्या थुकां पईआं ते इस अपवित्र शरीर के अंदर जैसे वो भोजन पाया जांदा जो अमृत है अपवित्र हो जांदा। इतना अपवित्र हो जांदा है वही अन्न वही पानी। अगर हुण उसने इस रूप विच देखिए ते मुंह चो थुकां निकलदियां थुकां पईआं ते मनुख दे तन नाल हर चीज छूंदियां अपवित्र हुंदी है। तन मैल है मन भी मैल है। तन दी मैल अस्थूल है मन दी मैल सूक्ष्म है। तन दी मैल दो तरह दी है एक ए बारों खलड़ी मैली हो गई उहदे ते मैल जम गई उह असी पानी नाल धो लई पर अंदर दुर्गंध है मिंज है मांस है हड्डियां ने सब मैल है सब मैल है। शरीर मैल है मन मैल है विचारां करके सोचनी करके समझ करके। समझ गलत है सोचनी गलत है विचार गलत ने मन मैल है। भगत कबीर कहिंदे ने ये जड़ा सारा संसार है एक कजल दी कोठड़ी है और इत्थे कालक हर वक्त इहदी वर्षा होंदी रहिंदी है कालक डिगदी रहिंदी है। मनुख किस तरह अपने आप नूं बचावेगा इहदे चलदियां पैर दागी होणगे इत्थे कुछ करदियां हथ दागी होणगे इथे वेखदियां अखां दागी होणगियां इथे बोलदियां जबान दागी होवेगी। گستاخی معاف ایسے کیڑے ہاتھ نے جنہاں نے کدی غلط نہ کیتا ہوئے، ایسے کیڑے پیر نے کسے وقت غلط پاسے نہ گئے ہون، اور ایسیاں کیڑیاں اکھاں نے جو غلط نہیں ویکھ دیا، ایسی کیڑی زبان ہے جس نے کدی غلط بولیا نہیں، بڑے داغ نے بادشاہ تے کہندے نے داغ دوس مو چلیا لائے درگے بیسن نہ ہی جائے۔ منک دا من داغی ہے کیونکہ ایسا کیڑا من ہے جس نے کدی غلط سوچیا نہیں، من داغی ہے، تن داغی ہے، تن دے اوپر جو کپڑے ہیں، میں کل ایک ادارن دیتا سی، دو چار پانچ دس دن دے میلے ہون، میل بھی دکھائی دیندی ہے، کپڑا بھی دکھائی دیندا ہے، کپڑے دا رنگ بھی دکھائی دیندا ہے، اور کپڑا کدرے مہینے دو مہینے دا میلا ہو جائے تو پھر میل دکھائی دیندی ہے، کپڑا نہیں دکھائی دیندا، میل دکھائی دیندی ہے، کپڑے دا رنگ نہیں دکھائی دیندا۔ منک دا اے من انت جنماں دا میلا ہے، انت جنماں، اس من کو جنم جنم کی مل لاگی، کالا ہوا سیا۔ منک دے درشن کریے، منک دے درشن دا مطلب دے من دے درشن کریے، من کر کے سانو منک کہندے نے، منش جو من رکھدا ہے، تو منک دے درشن کریے، لوب دے درشن ہوندے، ہنکار دے درشن ہوندے، کروپ دے درشن ہوندے نے، کیونکہ کپڑے دا رنگ کھو گئے، کپڑے دا روپ کھو گئے، میل اتنی جمع، واشنا دے درشن ہوندے، مو دے درشن ہوندے نے، چنتا دے درشن ہوندے نے، دکھاں دے درشن ہوندے نے، نندا استد دے درشن ہوندے نے، ایرشا دے درشن ہوندے نے، پتہ نہیں کتنی میل جمی پئی ہے، میل ہی میل دکھائی گئی، بندے دے درشن نہیں ہوندے۔ دھن گرو ارجن دیو جی مہاراج دا ایک بڑا قیمتی بات ہے، موہ ملن نیند تے چھٹکی کون انگرو بھائیو رے، نیند تے چھٹکی، پرماتما وچ سونا نہیں ہے، جاگت جوت جپے نسباسر، ایک بنا من ایک نام، پرماتما جاگیا ہے، ستگر جاگتا ہے دیو، پرماتما چیتن شکتی ہے، وہ دیچ نیند نہیں ہے۔ اور آپ سن کے حیران ہو گے، منک دیچ جاگنا نہیں ہے، پرماتما دیچ سونا نہیں ہے، جاگے ہوئے دا جاگے نال سمبند جڑتا ہے، ستے ہوئے دا جاگے نال سمبند نہیں جڑتا۔ دھن سوتی پھر سد جاگنتا، پرماتما سدا جاگیا ہوا ہے، اور منک دی چیتنا سب ستی ہوئی۔ میں ذرا عرض کردیا، گل پوری سمجھ دے چ آ جائے گی، پتھر پورے دا پورا ستا ہوا ہے، پتھر کچھ بھی نہیں پتا، پھر ایک بنسپتی ہے، یہ دو فیصدی تین فیصدی جاگی ہے، تھوڑا جہاں دکھ سکھ محسوس کر دی ہے، تھوڑی جہاں ٹھنڈ تے گرمی محسوس کر دی ہے، تھوڑا جہاں رتواں دا اصل بھی، موسم دا اثر بھی قبول کر دی ہے، دو تین فیصدی جاگی ہے۔ پشو نے پکشی نے یہ پانچ فیصدی جاگے ہوئے ہیں، منک سات اٹھ فیصدی جاگے نے، پر منکھاں دے جو دارشنک نے، سائنٹسٹ نے، وچارک نے، عالم فاضل نے، کلاکار نے، وہ ود تو ود دس فیصدی جاگے نے۔ منک دی نوے فیصدی شکتی ستی ہوئی ہے، نوے فیصدی، ਇਹ ਖਾਸ ਵਿਚਾਰਨ ਵਾਲੀ ਗੱਲ ਹੈ। ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ, ਆਪਣੇ ਆਪ ਨੂੰ ਜਗਾਉਣ ਵਾਸਤੇ ਹੈ। ਜਾਗਤ ਸੋਇਆ ਜਨਮ ਗਵਾਇਆ। ਹੁਣ ਮੈਂ ਅਰਜ਼ ਕਰਾਂ, ਮਨੁੱਖ ਸੁੱਤਾ ਹੋਇਆ ਪਹਿਚਾਣ ਕੀ ਹੋਵੇਗੀ? ਸੁੱਤੇ ਨੂੰ ਸੁਪਨੇ ਚ ਆਉਂਦੇ ਨੇ, ਨੀਂਦ ਤੇ ਸੁਪਨਿਆਂ ਦਾ ਇਕੱਠਾ ਸੰਬੰਧ ਹੈ। ਜਾਗਣ ਤੇ ਕੁਝ ਸੁਪਨੇ ਸਾਨੂੰ ਯਾਦ ਰਹਿੰਦੇ ਨੇ, ਬਥੇਰੇ ਨਹੀਂ, ਭੁੱਲ ਜਾਂਦੇ। ਨੀਂਦ ਦੇ ਸੁਪਨੇ ਚੱਲਦੇ ਨੇ ਤੇ ਹੁਣ ਮਨੁੱਖ 90% ਸੁੱਤਾ ਹੋਇਆ, ਸਿਰਫ 10% ਜਾਗੇ ਹੋਇਆ, ਕਲਪਨਾਵਾਂ ਚੱਲਦੀਆਂ ਨੇ। ਇਸ ਚੱਕਰ ਚ ਨਾ ਪੈਣਾ ਕੋਈ ਕੀਰਤਨ ਸੁਣਦਾ ਪਿਆ ਹੁੰਦਾ, ਨਹੀਂ, ਕਲਪਨਾਵਾਂ ਚੱਲਦੀਆਂ ਨੇ। ਕਲਪਨਾਵਾਂ ਸੁਪਨੇ ਹੀ ਨੇ, ਔਰ ਕੀ ਹੈ, ਕਦੀ ਪੂਰੀਆਂ ਥੋੜੀਆਂ ਹੋਣੀਆਂ ਨੇ, ਉਹ ਚੱਲਦੀਆਂ ਨੇ, ਰੋਜ਼ ਰੋਜ਼ ਚੱਲਦੀਆਂ ਨੇ। ਰਾਤ ਨੂੰ ਸੁਪਨੇ ਚੱਲਦੇ ਨੇ, ਦਿਨ ਨੂੰ ਕਲਪਨਾਵਾਂ ਚੱਲਦੀਆਂ ਨੇ। ਚੰਚਲ ਸੁਪਨੇ ਹੀ ਪੁਰਜਾਇਓ, ਇਹ ਤੇ ਸੁਪਨੇ ਚ ਹੀ ਫਸੇ ਹੋਇਆ, ਕਿਉਂਕਿ ਸੁੱਤਾ ਹੋਇਆ ਹੈ, ਸੁੱਤਾ ਹੋਇਆ ਹੈ, ਗੁਰਦੁਆਰੇ ਬੈਠਾ ਹੈ, ਪਰਿਵਾਰ ਦੇ ਚ ਬੈਠਾ ਹੈ, ਬਾਜ਼ਾਰ ਦੇ ਚ ਬੈਠਾ ਹੈ, ਪਾਰਕ ਦੇ ਚ ਬੈਠਾ ਹੈ, ਕਿਧਰੇ ਵੀ ਬੈਠਾ ਹੈ, ਸਫ਼ਰ ਦੇ ਚ ਹੈ, ਅੰਦਰ ਕਲਪਨਾਵਾਂ ਚੱਲ ਰਹੀਆਂ। ਇਹ ਸੁਪਨੇ ਨੇ, ਇਹ ਕੋਈ ਪੂਰੀਆਂ ਥੋੜੀਆਂ ਹੋਣੀਆਂ ਨੇ। ਐਸੀਆਂ ਐਸੀਆਂ ਕਲਪਨਾਵਾਂ ਕਦੀ ਗੌਰ ਨਾਲ ਮਨੁੱਖ ਜਾਗ ਕੇ ਦੇਖੇਗਾ ਤੇ ਹੈਰਾਨ ਹੋਵੇਗਾ, ਮੈਂ ਇਹੋ ਜਿਹੀਆਂ ਦੇ ਸੁਪਨਿਆਂ ਚ ਰਿਹਾ। ਜੈਸੇ ਸਵੇਰੇ 10% ਅਸੀਂ ਜਾਗ ਪੈਂਦੇ ਹਾਂ ਤਾਂ ਸਾਨੂੰ ਥੋੜਾ ਬਹੁਤ ਸੁਪਨਿਆਂ ਦਾ ਪਤਾ ਹੁੰਦਾ ਹੈ। ਜਿਸ ਦਿਨ ਮਨੁੱਖ ਪੂਰਨ ਤੌਰ ਤੇ ਜਾਗੇਗਾ ਉਸ ਦਿਨ ਪਤਾ ਚੱਲੇਗਾ ਇਹ ਕਲਪਨਾਵਾਂ ਵੀ ਸੁਪਨੇ ਨੇ, ਕਿਉਂਕਿ 90% ਤੇ ਸੁੱਤੇ ਹਾਂ। ਕਲਪਨਾਵਾਂ ਸੁੱਤੇ ਮਨੁੱਖ ਦੀ ਪਹਿਚਾਣ ਹੈ, ਉਹ ਕੀਰਤਨ ਨਹੀਂ ਸੁਣਦਾ ਪਿਆ ਹੁੰਦਾ, ਆਪਣੀ ਕਲਪਨਾ ਚ ਖੋਇਆ ਹੁੰਦਾ ਹੈ। ਹੱਥ ਵਿੱਚ ਗੁਟਕਾ ਹੈ, ਇਹ ਪਾਠ ਨਹੀਂ ਕਰ ਰਿਹਾ, ਆਪਣੀ ਕਲਪਨਾ ਚ ਖੋਇਆ ਹੋਇਆ ਹੈ। ਇਹ ਗੁਰਦੁਆਰੇ ਨਹੀਂ ਬੈਠਾ, ਗੁਰਦੁਆਰੇ ਬੈਠਾ ਹੋਇਆ ਆਪਣੀਆਂ ਕਲਪਨਾਵਾਂ ਵਿੱਚ ਉਲਝੇ ਹੋਇਆ ਹੈ, ਪਰਿਵਾਰ ਵਿੱਚ ਹੈ, ਕਿਧਰੇ ਵੀ ਬੈਠੇ, ਮਨੁੱਖ ਆਪਣੀਆਂ ਕਲਪਨਾਵਾਂ ਚ ਖੋਇਆ ਰਹਿੰਦਾ, ਇਹ ਸੁਪਨੇ ਨੇ ਔਰ ਇਹ ਮਨੁੱਖ ਸੁੱਤਾ ਹੋਇਆ ਹੈ, 90% ਸੁੱਤਾ ਹੋਇਆ ਹੈ। ਹਿੰਦੂਆਂ ਦਾ ਇੱਕ ਮਿਥਿਹਾਸ ਹੈ ਕਿ ਖੀਰ ਸਾਗਰ ਦੇ ਸਮੁੰਦਰ ਵਿੱਚ ਭਗਵਾਨ ਵਿਸ਼ਨੂੰ ਸ਼ੇਸ਼ਨਾਗ ਦੀ ਸੇਜਾ ਤੇ ਸੁੱਤਾ ਹੋਇਆ ਹੈ। ਕੁਛ ਹਿੰਦੂ ਵੀਰਾਂ ਨਾਲ ਗੱਲ ਹੋਈ, ਮੈਂ ਕਿਹਾ ਦੇਖੋ ਇੱਕ ਸੈਕਿੰਡ ਲਈ ਬੱਸ ਦਾ ਡਰਾਈਵਰ ਸੌਂ ਜਾਏ, ਬੱਸ ਗਈ, ਸਿਰਫ ਇੱਕ ਸੈਕਿੰਡ ਲਈ ਟਰੱਕ ਚਲਾਉਂਦਿਆਂ ਡਰਾਈਵਰ ਸੌਂ ਜਾਏ, ਗਿਆ ਟਰੱਕ। ਪਿਛਲੇ ਦਿਨੀ ਹਿੰਦੁਸਤਾਨ ਦੇ ਅਖਬਾਰਾਂ 'ਚ ਖਬਰਾਂ ਆਈਆਂ, ਅਕਸਰ ਐਕਸੀਡੈਂਟ ਰਾਤ ਦੇ 2 ਤੋਂ ਲੈ ਕੇ 4 ਵਜੇ ਦੇ ਦਰਮਿਆਨ ਜ਼ਿਆਦਾ ਹੁੰਦੇ ਨੇ, ਉਹਨਾਂ ਨੇ ਅੰਕੜੇ ਜਮ੍ਹਾਂ ਕੀਤੇ ਸਨ। ਕਹਿੰਦੇ ਨੇ ਇਸ ਦੌਰਾਨ ਮਨੁੱਖ ਦੇ ਸਰੀਰ ਦਾ ਟੈਂਪਰੇਚਰ ਡਾਊਨ ਹੋ ਜਾਂਦਾ ਹੈ, ਨੀਂਦ ਘੇਰਦੀ ਹੈ। ਬਸ ਇੱਕ ਸੈਕਿੰਡ ਵਾਸਤੇ ਅੱਖ ਲੱਗੀ, ਟਰੱਕ ਗਿਆ, ਬੱਸ ਗਈ, ਨੀਂਦ ਕਰਕੇ ਐਕਸੀਡੈਂਟ ਹੋ ਗਿਆ। ਤੇ ਮੈਂ ਉਹਨਾਂ ਹਿੰਦੂ ਵੀਰਾਂ ਨੂੰ ਕਿਹਾ, ਅਰਬਾਂ ਖਰਬਾਂ ਸੂਰਜ ਚੰਦ ਤਾਰੇ ਨੇ ਤੇ ਆਵਾਜ਼ ਤੋਂ ਵੀ ਤਿੱਖੇ ਚੱਲ ਰਹੇ ਨੇ, ਦਿਨ ਰੱਬ ਚਲੇ, ਨਿਸ ਸਸ ਚਲੇ, ਤਾਰਕਾ ਲੱਖ ਪਲੋਏ, ਤੇ ਇਸ ਸਾਰੇ ਬ੍ਰਹਿਮੰਡ ਨੂੰ ਜੋ ਚਲਾਉਣ ਵਾਲਾ ਭਗਵਾਨ ਹੈ ਉਹ ਸੁੱਤਾ ਹੋਇਆ ਹੈ। ਇਹ ਤੇ ਕਦੋਂ ਦੇ ਟਕਰਾ ਜਾਣੇ ਚਾਹੀਦੇ ਸਨ, ਕਦਮ ਹੋ ਜਾਣੇ ਚਾਹੀਦੇ ਸਨ। ਮੈਂ ਕਿਹਾ ਨਹੀਂ, ਪਰਮਾਤਮਾ ਵਿੱਚ ਨੀਂਦ ਨਹੀਂ, ਭਗਵਾਨ ਨਹੀਂ ਸੌਂਦਾ, ਸਤਿਗੁਰੂ ਜਾਗਤਾ ਹੈ ਦੇਵ। ਉਸ ਪਰਿਪੂਰਨ ਪਰਮਾਤਮਾ ਵਿੱਚ ਸੌਣਾ ਨਹੀਂ ਹੈ, ਮਨੁੱਖ ਵਿੱਚ ਜਾਗਣਾ ਨਹੀਂ ਹੈ, ਤੋ ਇੱਕ ਜਾਗਿਆ ਹੋਇਆ ਇੱਕ ਸੁੱਤਾ ਹੋਇਆ ਸੰਬੰਧ ਨਹੀਂ ਜੁੜਦਾ। ਜਾਗੇ ਹੋਏ ਨੂੰ ਜਾਗੇ ਹੋਏ ਦਾ ਪਤਾ ਚੱਲਦਾ, ਵਾਹਿਗੁਰੂ ਵਾਹਿਗੁਰੂ ਦਾ ਜਪ ਆਪਣੇ ਆਪ ਨੂੰ ਜਗਾਉਣ ਵਾਸਤੇ ਹੈ। ਰਾਤ ਨੂੰ ਜਿਹੜਾ ਅਸੀਂ ਸੌਂ ਜਾਂਦੇ ਹਾਂ ਉਹ ਜਿਹੜੀ 10% ਜਾਗ੍ਰਿਤੀ ਹੈ ਉਹ ਵੀ ਸੌਂ ਜਾਂਦੀ ਹੈ। ਇਸ ਤਰ੍ਹਾਂ ਦਾ ਸੌਣਾ ਰੋਜ਼ 5-7 ਘੰਟੇ ਹੁੰਦਾ ਹੈ, ਪਰ ਉਹ ਜਿਹੜਾ 90% ਸੁੱਤੇ ਹੋਇਆ ਨਾ ਉਹ ਅਨੰਤ ਜਨਮਾਂ ਤੋਂ, ਬਹੁਤ ਸਾਰੇ ਜਨਮਾਂ ਤੋਂ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਪਤਾ ਨਹੀਂ ਕਿਤਨੇ ਜਨਮਾਂ ਦੇ ਸੁੱਤੇ ਪਏ ਸੀ, ਤੇ ਸੁੱਤੇ ਮਨੁੱਖ ਦੀ ਦੁਨੀਆਂ ਚ ਅੰਧੇਰਾ ਹੁੰਦਾ ਹੈ, ਅਚੇਤਪਣੇ ਚ ਗਲਤੀਆਂ ਆਉਂਦੀਆਂ ਨੇ। ਕਦੀ ਆਪ ਸੁਪਨਿਆਂ ਨੂੰ ਪੜਨਾ ਔਖੇ ਨਾ ਹੋਣਾ, ਕਿਧਰੇ ਜਾਗ੍ਰਤੀ ਵਿੱਚ ਪੂਰਾ ਚੇਤੇ ਸ਼ਕਤੀ ਨੂੰ ਪਿੱਛੇ ਲੈ ਜਾਈਏ। ਸੁਪਨੇ ਕੋਈ ਜ਼ਿਆਦਾ ਚੰਗੇ ਨਹੀਂ ਹੁੰਦੇ, ਗੰਦੇ ਹੀ ਹੁੰਦੇ। ਕਲਪਨਾਵਾਂ ਕੋਈ ਮਨੁੱਖ ਦੀਆਂ ਠੀਕ ਨਹੀਂ ਹੁੰਦੀਆਂ, ਠੀਕ ਨਹੀਂ ਹੁੰਦੀਆਂ। ਔਰ ਇਹੀ ਮੈਲ ਹੈ, ਮੈਲ ਹੈ। ਪਰਮਾਤਮਾ ਜਾਗੀ ਵਾਲੀ ਸ਼ਕਤੀ ਹੈ, ਮਨੁੱਖ ਸੁੱਤਾ ਹੋਇਆ। ਇਹ ਸਤਸੰਗ, ਇਹ ਕਥਾ ਕੀਰਤਨ ਔਰ ਵਾਹਿਗੁਰੂ ਵਾਹਿਗੁਰੂ ਦਾ ਜਪ ਆਪਣੇ ਆਪ ਨੂੰ ਜਗਾਉਣ ਵਾਸਤੇ ਹੈ, ਤਾਂ ਕਿ ਉਸ ਜਾਗੇ ਹੋਏ ਦਾ ਪਤਾ ਚੱਲ ਜਾਏ। ਜਿਸ ਦਿਨ ਅਸੀਂ ਜਾਗਦੇ ਹਾਂ ਤੇ ਪਤਾ ਚੱਲਦਾ ਅਸੀਂ ਤੇ ਪਰਮਾਤਮਾ ਦੇ ਵਿੱਚ ਹਾਂ, ਤੇ ਦੂਰ ਹੀ ਨਹੀਂ। ਸੁੱਤੇ ਦੀ ਪਹਿਚਾਣ ਕਹੇਗਾ ਦੂਰ ਹੈ, ਦੂਰ ਹੈ, ਦਿਖਾਈ ਨਹੀਂ ਦੇਂਦਾ, ਦੂਰ ਹੈ। ਔਰ ਇਹ ਸਪਸ਼ਟ ਹੋ ਗਈ ਗੱਲ, ਚੇਤਨਾ ਸੁੱਤੀ ਹੋਈ, ਮਨੁੱਖ ਦੀਆਂ ਸ਼ਕਤੀਆਂ ਸੁੱਤੀਆਂ ਹੋਈਆਂ। ਕਿਵੇਂ ਜਾਗੇ? ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾਨ। ਉਸ ਜਾਗਦੀ ਹੋਈ ਜੋਤ ਨੂੰ ਜਪੇ ਤੇ ਜਪ ਨਾਲ ਇਹ ਜਾਗ ਸਕੇਗਾ ਤੇ ਜਾਗੇ ਦਾ ਪਤਾ ਚੱਲੇਗਾ। ਮੈਂ ਫਿਰ ਅਰਜ਼ ਕਰਾਂ, ਅਸੀਂ ਪਰਮਾਤਮਾ ਦੇ ਕੋਲ ਜਾਣਾ ਨਹੀਂ, ਉਹ ਕੋਲ ਹੀ ਹੈ। ਅਸੀਂ ਆਪਣੇ ਆਪ ਨੂੰ ਜਗਾਉਣਾ ਹੈ, ਉਹ ਦੂਰ ਨਹੀਂ ਹੈ। ਔਰ ਦੂਸਰਾ ਵੀ ਪਰਮਾਤਮਾ ਦੀ ਖੋਜ ਕਰਨੀ ਹੈ, ਕੋਈ ਗੁੰਮ ਹੋ ਗਿਆ ਜੋ ਖੋਜ ਕਰਨੀ ਹੈ। ਦਰਅਸਲ ਤੂੰ ਜਾਗ ਉਤੇ ਹਾਜ਼ਰ ਨਾਜ਼ਰ ਹੈ, ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਬ੍ਰਾਹਮਣ ਮੁਸ਼ਤਾਕ ਕੇ ਬੁੱਤ, ਜ਼ਾਹਿਦ ਫਿਦਾਏ ਖਾਨ ਕਾ। ਬ੍ਰਾਹਮਣ ਲੱਭਦਾ ਉਸਨੂੰ ਮੰਦਿਰ ਵਿੱਚ ਮੂਰਤੀਆਂ ਦੇ ਚੋਂ, ਜ਼ਾਹਿਦ ਲੱਭਦਾ ਉਸਨੂੰ ਮਸਜਿਦ ਦੇ ਚੋਂ, ਖਾਨਾ ਖੁਦਾ ਦੇ ਚੋਂ। ਭਾਈ ਸਾਹਿਬ ਕਹਿੰਦੇ, ਹਰ ਕੁਜਾ ਜਾਮੇ ਮੁਹੱਬਤ ਦੀਦਾ ਐਮ ਸਰਸ਼ਾਰਸ, ਮੈਂ ਤੇ ਜਿੱਧਰ ਦੇਖਦਾ ਪਰਮਾਤਮਾ ਤੋਂ ਬਿਨਾਂ ਹੋਰ ਹੈ ਹੀ ਨਹੀਂ ਕੁਛ, ਉਹੀ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਸ ਤਰ੍ਹਾਂ ਦੇ ਮਨੁੱਖ ਮੰਦਿਰ ਵਿੱਚ ਜਾ ਕੇ ਵੀ ਭਗਵਾਨ ਨਹੀਂ ਮਿਲਦਾ, ਮਸਜਿਦ ਵਿੱਚ ਜਾ ਕੇ ਵੀ ਖੁਦਾ ਦਾ ਕੋਈ ਪਤਾ ਨਹੀਂ, ਕਿਉਂਕਿ ਚੇਤਨਾ ਸੁੱਤੀ ਹੋਈ ਹੈ। ਜਾਗਣਗੇ ਤੇ ਪਤਾ ਚੱਲੇਗਾ, ਇਹ ਵੀ ਮੈਂ ਅਰਜ਼ ਕਰਾਂਗਾ। ਜਿਸ ਦਿਨ ਜਾਗਣਗੇ ਸਾਰਾ ਬ੍ਰਹਿਮੰਡ ਹਰੀ ਮੰਦਰ ਬਣ ਜਾਂਦਾ ਹੈ, ਇਹ ਕਾਇਆ ਹੀ ਹਰੀ ਮੰਦਰ ਬਣ ਜਾਂਦੀ ਹੈ। ਭਗਤ ਕਬੀਰ ਕਹਿੰਦੇ ਨੇ, ਦੇਹੀ ਮਹਿਜਿਦ ਮਨ ਮੌਲਾਣਾ, ਸਹਿਜ ਨਮਾਜ਼ ਗੁਜ਼ਾਰੇ। ਮੇਰੀ ਦੇਹੀ ਮਸਜਿਦ ਬਣ ਗਈ ਹੈ, ਮਨ ਮੌਲਵੀ ਹੋ ਗਿਆ, ਅੱਠੇ ਪੈਰ ਨਮਾਜ਼ ਪਈ ਚੜ੍ਹਦੀ ਹੈ। ਐ ਮੌਲਵੀ ਤੂੰ 5 ਵਕਤ ਪੜ੍ਹਦਾ ਹੋਵੇਗਾ, ਆਪਾਂ 8 ਟਾਈਮ ਹਰ ਵਕਤ ਨਮਾਜ਼ ਪੜ੍ਹਦੇ ਹਾਂ। ਤੂੰ 5 ਵਕਤ ਮਸਜਿਦ ਦੇ ਜਾਂਦਾ ਹੋਵੇਗਾ, ਅਸੀਂ ਮਸਜਿਦ ਤੋਂ ਕਦੀ ਨਿਕਲਦੇ ਹੀ ਨਹੀਂ, ਸਾਡੀ ਕਾਇਆ ਹੀ ਮਸਜਿਦ ਹੋ ਗਈ। ਦੇਹੀ ਮਹਿਜਿਦ ਮੰਦਰ ਵਿੱਚ ਇਸ ਵਾਸਤੇ ਜਾਣਾ, ਕਿਸੇ ਦਿਨ ਜੀਵਨੀ ਹਰੀ ਮੰਦਰ ਹੋ ਜਾਏ। ਮਸਜਿਦ ਵਿੱਚ ਇਸ ਵਾਸਤੇ ਜਾਣਾ, ਕਿਸੇ ਦਿਨ ਇਹ ਜੀਵਨੀ ਮਸਜਿਦ ਹੋ ਜਾਏ। ਗੁਰਦੁਆਰੇ ਇਸ ਵਾਸਤੇ ਹੀ ਜਾਣਾ, ਕਿਸੇ ਦਿਨ ਆਪਣੇ ਆਪ ਨੂੰ ਗੁਰੂ ਵਰਗਾ ਕਰ ਸਕੀਏ ਤੇ ਗੁਰੂ ਮਾਣ ਨਾਲ ਕਹਿ ਦੇਵੇ ਖਾਲਸਾ ਮੇਰੋ ਰੂਪ ਹੈ, ਖਾਲਸੇ ਤੇ ਮੇਰਾ ਆਪਣਾ ਹੀ ਰੂਪ ਹੈ, ਇਹ ਤੇ ਖੁਦ ਗੁਰਦੁਆਰਾ ਹੋ ਗਿਆ, ਇਹ ਤੇ ਮੇਰਾ ਰੂਪ ਹੋ ਗਿਆ। ਮੰਦਰ ਵਿੱਚ ਗਿਆ ਹੋਇਆ ਉਸਦਾ ਸਫਲ ਸਮਝ ਲਓ ਜੋ ਭਗਵਾਨ ਦਾ ਰੂਪ ਹੋ ਗਿਆ। ਮਸਜਿਦ ਵਿੱਚ ਗਿਆ ਹੋਇਆ ਉਸਦਾ ਸਫਲ ਸਮਝ ਲਓ ਜੋ ਖੁਦਾ ਦਾ ਰੂਪ ਹੋ ਗਿਆ। ਗੁਰਦੁਆਰੇ ਗਿਆ ਹੋਇਆ ਉਸਦਾ ਸਫਲ ਸਮਝ ਲਓ ਜੋ ਗੁਰੂ ਦਾ ਰੂਪ ਹੋ ਗਿਆ, ਤੇ ਗੁਰੂ ਫਿਰ ਮਾਣ ਨਾਲ ਕਹਿ ਦੇ ਮੇਰਾ ਆਪਣਾ ਰੂਪ ਹੈ। ਉਤਨੇ ਚਿਰ ਤੱਕ ਸਫਲਤਾ ਨਹੀਂ ਹੈ। ਜੇ ਗੁਰੂ ਸਾਡੀ ਮੰਜ਼ਿਲ ਹੈ ਤਾਂ ਮੰਜ਼ਿਲ ਤੋਂ ਮੁਰਾਦ ਗੁਰੂ ਹੋਣਾ ਸਾਡੀ ਮੰਜ਼ਿਲ ਹੈ, ਗੁਰੂ ਦਾ ਰੂਪ ਹੋਣਾ ਸਾਡੀ ਮੰਜ਼ਿਲ ਹੈ, ਗੁਰੂ ਦਾ ਸਰੂਪ ਹੋਣਾ ਸਾਡੀ ਮੰਜ਼ਿਲ ਹੈ। ਇਹ ਤਾਂ ਹੋ ਸਕਦਾ ਹੈ ਕਿ ਜਾਗਦੀ ਜੋਤ ਨੂੰ ਜਪੀਏ, ਕਿਉਂਕਿ ਉਹ ਜਾਗਿਆ ਹੋਇਆ ਹੈ, ਮਨ ਸੁੱਤਾ ਹੋਇਆ। ਮਨ ਸੋਇਆ ਮਾਇਆ ਬਿਸਮਾਰ, ਅਨੰਤ ਜਨਮਾਂ ਤੋਂ ਸੁੱਤਾ ਹੋਇਆ ਹੈ ਔਰ ਸੋਹਣਾ ਹੀ ਮਹਿਲ ਹੈ, ਮਹਿਲ ਹੈ। ਅਚੇਤਪਣੇ ਚ ਗਲਤੀਆਂ ਹੋਣਗੀਆਂ, ਇਸ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮੋਹ ਮਲਨ ਨੀਂਦ ਤੇ ਛੁਟਕੀ ਕੌਣ ਅਨਗਰੋ ਭਯੋਰੀ, ਦੱਸ ਤੇ ਸਹੀ ਤੇਰੇ ਤੇ ਕਿਹੜੀ ਬਖਸ਼ਿਸ਼ ਹੋ ਗਈ ਹੈ। ਜਿਹੜੀ ਮੋਹ ਦੀ ਨੀਂਦ, ਹੰਕਾਰ ਦੀ ਨੀਂਦ, ਲੋਭ ਦੀ ਨੀਂਦ ਸਾਰੇ ਜਗਤ ਨੂੰ ਵਿਆਪਕ ਹੈ, ਤੇਰੇ ਵਿੱਚ ਇਹ ਨੀਂਦ ਨਹੀਂ ਹੈ, ਤੂੰ ਜਾਗ ਗਿਆ। ਲੋਭ ਮਨੁੱਖ ਨੂੰ ਸਹੀ ਨਹੀਂ ਦੇਖਣ ਦਿੰਦਾ, ਹੰਕਾਰ ਮਨੁੱਖ ਨੂੰ ਸਹੀ ਨਹੀਂ ਦੇਖਣ ਦਿੰਦਾ, ਮੋਹ ਮਨੁੱਖ ਨੂੰ ਸਹੀ ਨਹੀਂ ਦੇਖਣ ਦਿੰਦਾ। ਜੈਸੇ ਨੀਂਦ ਦੇ ਚ ਸੁਪਨੇ ਹੀ ਸੁਪਨੇ ਸਹੀ ਨਹੀਂ ਦਿਖਾਈ ਦੇਗਾ, ਸੁਪਨੇ ਤੇ ਉਲਝ ਉਲ ਦਿਖਾਈ ਦੇਗਾ। ਲੋਭ ਵਸ ਹੋ ਕੇ, ਹੰਕਾਰ ਵਸ ਹੋ ਕੇ, ਵਾਸ਼ਨਾ ਵਸ ਹੋ ਕੇ, ਮੋਹ ਵਸ ਹੋ ਕੇ ਮਨੁੱਖ ਜੋ ਕੁਝ ਦੇਖੇਗਾ ਤੇ ਕ੍ਰੋਧ ਦੇ ਤੇ ਸ਼ਾਇਦ ਕੋਈ ਦਿਖਾਈ ਨਹੀਂ ਦੇ ਜਾਵੇ। ਇਸ ਵਾਸਤੇ ਇੱਕ ਦਿਨ ਕ੍ਰੋਧ ਤੇ ਅੰਧਾ ਹੁੰਦਾ ਹੈ ਤਾਂ ਫਿਰ ਕੀ ਦਿਖਾਈ ਦੇਗਾ। ਇਸ ਵਾਸਤੇ ਸਾਹਿਬ ਕਹਿੰਦੇ ਨੇ ਮੋਹ ਦੀ ਨੀਂਦ, ਇਹ ਵਾਸ਼ਨਾ ਦੀ ਨੀਂਦ, ਇਹ ਦੱਸਦੇ ਸਹੀ ਇਹ ਨੀਂਦ ਤੇਰੀ ਕਿਸ ਤਰ੍ਹਾਂ ਚਲੀ ਗਈ। ਮੋਹ ਮਲਨ ਨੀਂਦ ਤੇ ਛੁਟਕੀ ਕੌਣ ਅਨਗਰੋ ਭਯੋਰੀ, ਤੇਰੀ ਤੇ ਕਿਹੜੀ ਬਖਸ਼ਿਸ਼ ਹੋ ਗਈ ਹੈ, ਕਿਹੜੀ ਰਹਿਮਤ ਹੋ ਗਈ ਹੈ, ਨੀਂਦ ਤੋਂ ਛੁੱਟ ਗਏ, ਜਾਗ ਗਏ। ਮੈਂ ਫਿਰ ਅਰਜ਼ ਕਰਾਂ, ਜਾਗੇ ਹੋਏ ਦਾ ਜਾਗੇ ਨਾਲ ਸੰਬੰਧ ਹੈ। ਪਰਮਾਤਮਾ ਜਾਗੇ ਹੋਇਆ, ਅਸੀਂ ਸੁੱਤੇ ਹੋਇਆ। ਨੀਂਦ ਕਈਆਂ ਦੀ ਬਹੁਤ ਗਹਿਰੀ ਆਉਂਦੀ ਹੈ, ਬਹੁਤ ਗਹਿਰੀ, ਕੁਛ ਨਹੀਂ ਪਤਾ ਹੁੰਦਾ। ਕਈਆਂ ਦਾ ਅਚੇਤਪਣਾ ਬਿਲਕੁਲ ਗੂੜ ਹੈ, ਕੱਖ ਨਹੀਂ ਪਤਾ ਕੀਰਤਨ ਚ ਕੀ ਆਖਿਆ ਜਾ ਰਿਹਾ, ਕਥਾ ਚ ਕੀ ਆਖਿਆ ਜਾ ਰਿਹਾ, ਪਾਠ ਕੀ ਹੈ, ਉਹਨਾਂ ਦੀ ਚੇਤਨਾ ਸੁਣਦੀ ਨਹੀਂ ਕਿਉਂਕਿ ਅਚੇਤ ਸੁੱਤੇ। ਗੋਪਨਿੰਦਰਾ ਦੇ ਸੁੱਤੇ ਕੁਛ ਇਸ ਢੰਗ ਨਾਲ ਸੌਂਦੇ ਨੇ, ਥੋੜੇ ਜਿਹਾ ਖੜਾਕ ਨਾਲ ਜਾਗ ਜਾਂਦੇ ਨੇ। ਕੀਰਤਨ ਸੁਣਦੇ ਹਾਂ, ਬਾਣੀ ਪੜ੍ਹਦੇ ਹਾਂ, ਵਾਹਿਗੁਰੂ ਵਾਹਿਗੁਰੂ ਜਪਦੇ ਹਾਂ, ਕੁਛ ਲੋਕ ਥੋੜੇ ਜਿਹਾ ਸੁਚੇਤ ਹੋ ਜਾਂਦੇ ਨੇ। ਕੁਛ ਇੱਕ ਦੀ ਨੀਂਦ ਐਸੀ ਹੁੰਦੀ ਹੈ, ਪਰ ਕੁਛ ਬਹੁਤ ਗਹਿਰੇ ਸੌਂਦੇ ਨੇ, ਗੂੜੇ ਸੌਂਦੇ ਨੇ। ਮੈਂ ਹਜ਼ੂਰ ਸਾਹਿਬ ਵਿੱਚ ਦੇਖਿਆ, ਉਦੋਂ ਬਾਬਾ ਹਰਨਾਮ ਸਿੰਘ ਆਉਂਦੇ ਸਨ, ਲੰਗਰ ਸਾਹਿਬ ਦੀ ਸੇਵਾ ਕਰਦੇ ਸਨ। ਉਹ ਅੰਮ੍ਰਿਤ ਵੇਲੇ ਇੱਕ ਸੁੱਤੇ ਸੇਵਾਦਾਰ ਦੇ ਉੱਤੇ ਪਾਣੀ ਪਾਉਂਦੇ ਸਨ। ਦੋ ਦਿਨ ਮੈਂ ਦੇਖਿਆ ਸੀ, 3:30 ਦੇ ਕਰੀਬ। ਤੇ ਫਿਰ ਮੈਂ ਇੱਕ ਦਿਨ ਬੇਨਤੀ ਕੀਤੀ, ਮਹਾਰਾਜ ਆਵਾਜ਼ ਨਾਲ ਜਗਾ ਲਿਆ ਕਰੋ। ਕਹਿੰਦੇ ਕਿ ਮਸਕੀਨ ਜੀ, ਤੁਹਾਨੂੰ ਨਹੀਂ ਪਤਾ, ਇਹ ਨਹੀਂ ਜਾਗਦਾ, ਢੋਲ ਵਜਾਓ ਤਾਂ ਵੀ ਨਹੀਂ ਜਾਗਦਾ, ਨਗਾਰੇ ਵਜਾਓ ਤਾਂ ਨਹੀਂ ਜਾਗਦਾ। ਅਸੀਂ 3 ਨਗਾਰਾ ਵਜਾਉਂਦੇ ਹਾਂ, ਇਹ ਕੋਈ ਜਾਗਦਾ? ਇਹਦੇ ਉੱਤੇ ਤਾਂ ਮੈਂ ਪਾਣੀ ਪਾਉਂਦਾ ਤਾਂ ਹੀ ਜਾਗਦਾ, ਉਂਝ ਨਹੀਂ ਜਾਗਦਾ। ਉਦੋਂ ਫਿਰ ਮੈਨੂੰ ਭਗਤ ਕਬੀਰ ਦੀਆਂ ਪੰਕਤੀਆਂ ਯਾਦ ਆਈਆਂ, ਕਹੋ ਕਬੀਰ ਤਵੈ ਨ ਰਜਾਗੇ, ਜਮ ਕਾ ਡੰਡ ਮੂੰਡ ਮੈਂ ਲਾ ਗਏ। ਕੁਛ ਲੋਕ ਐਸੀ ਗਹਿਰੀ ਨੀਂਦ ਸੌਂਦੇ ਨੇ, ਕੀਰਤਨ ਨਹੀਂ ਜਗਾ ਸਕਦਾ, ਕਥਾ ਨਹੀਂ ਜਗਾ ਸਕਦੀ, ਬਾਣੀ ਦਾ ਪਾਠ ਕਰਦੇ ਨੇ ਅਚੇਤ ਅਵਸਥਾ ਚ, ਸਭ ਕੁਛ ਅਚੇਤ, ਸੇਵਾ ਕਰਦੇ ਨੇ ਅਚੇਤ ਅਵਸਥਾ ਚ, ਦਾਨ ਪੁੰਨ ਕਰਦੇ ਨੇ ਸਭ ਅਚੇਤ ਅਵਸਥਾ ਚ, ਖੋਏ ਖੋਏ ਸੋਏ ਸੋਏ। ਕਦੋਂ ਜਾਗਦੇ ਨੇ? ਜਦ ਮੌਤ ਦਾ ਸੋਟਾ ਸਿਰ ਤੇ ਆ ਕੇ ਵੱਜਦਾ ਹੈ, ਆਖਰੀ ਪ੍ਰਾਣ ਨਿਕਲਦਾ, ਉਦੋਂ ਜਾਗਦੇ। ਕਹੋ ਕਬੀਰ ਤਬ ਹੈ ਨਰ ਜਾਗੇ, ਜਮ ਕਾ ਡੰਡ ਮੋਡ ਮੇ ਲਾਗੇ। ਪਰ ਉਦੋਂ ਹੁਣ ਜੋ ਜਾਗੇ ਨੇ ਦੋ ਚਾਰ ਸੈਕਿੰਡ ਲਈ, ਤਾਂ ਹੁਣ ਉਸ ਜਾਗ੍ਰਿਤ ਅਵਸਥਾ ਤੋਂ ਲਾਭ ਲੈ ਸਕਣ ਸਮਾਂ ਕੋਈ ਨਹੀਂ, ਸਮਾਂ ਕੋਈ ਨਹੀਂ। ਜੀਵਨ ਭਰ ਅਚੇਤ ਰਹਿ, ਮਰਨ ਲੱਗਿਆ ਥੋੜੇ ਸੁਚੇਤ ਹੋਏ, ਪਰ ਉਹ ਦੋ ਚਾਰ ਸੈਕਿੰਡ ਦੀ ਗੱਲ। ਕਹਿੰਦੇ ਨੇ ਉਸ ਸਮੇਂ ਸਾਰੇ ਜਾਗਦੇ ਨੇ। ਇਸ ਵਾਸਤੇ ਹਰ ਬੰਦਾ ਪਸ਼ਚਾਤਾਪ ਵਿੱਚ ਮਰਦਾ ਹੈ, ਦਿਸ ਪੈਂਦਾ ਜ਼ਿੰਦਗੀ ਅਜਾਈਂ ਚਲੀ ਗਈ, ਜੀਵਨ ਅਜਾਈਂ ਚਲਾ ਗਿਆ। ਇਹ ਕਾਲਮ ਕਹਿੰਦਾ, ਨਾ ਦੇਖਣੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ, ਚਿਰਾਗ ਬੁਝਣੇ ਲਗਾ ਤੋ ਰੋਸ਼ਨੀ ਦੇਖੀ। ਜ਼ਿੰਦਗੀ ਦਾ ਦੀਵਾ ਅੱਜ ਬੁਝਣ ਲੱਗਿਆ ਤੇ ਪਤਾ ਚੱਲਿਆ ਬੁਝਣ ਲੱਗਿਆ, ਪਹਿਲੇ ਖਿਆਲ ਹੀ ਨਹੀਂ ਆਇਆ। ਮਰਨ ਲੱਗਿਆ ਕਰੀਬਨ ਕਰੀਬਨ ਸਾਰੇ ਸੁਚੇਤ ਆਉਂਦੇ ਨੇ, ਔਰ ਗਰਭ ਕਾਲ ਵਿੱਚ ਸਾਰੇ ਬ੍ਰਹਮ ਗਿਆਨੀ ਹੈ, ਸਾਰਿਆਂ ਦਾ ਮਨ ਇਕਾਗਰ ਹੁੰਦਾ ਹੈ। ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਹੁਕਮ ਭਇਆ ਗਰਵਾਸ, ਉਰਗ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ, ਕਸਮ ਸੇ ਤੀ ਅਰਦਾਸ। ਗਰਭ ਕਾਲ ਦੀ ਅਵਸਥਾ ਚ ਹਰ ਮਨੁੱਖ ਯੋਗੀ ਹੈ, ਸੁਰਤ ਜੁੜੀ ਹੋਈ ਹੈ, ਇਕਾਗਰਤਾ। ਇਸ ਵਾਸਤੇ ਧਾਰਮਿਕ ਮਨੋਵਿਗਿਆਨੀ ਕਹਿੰਦੇ ਨੇ, ਜੇ ਪਰਮ ਰਸ ਦਾ ਇਕਾਗਰਤਾ ਦਾ ਰਸ ਜਿਹੜਾ ਹੈ, ਅਗਰ ਇਸਦਾ ਅਨੁਭਵ ਨਹੀਂ ਹੈ ਤਾਂ ਜੀਵਨ ਭਰ ਮਨੁੱਖ ਦੀ ਮੰਗ ਕਿਉਂ ਆਉਂਦੀ ਹੈ? ਮੰਗ ਇਸ ਵਾਸਤੇ ਦੇਖ ਚੁੱਕਿਆ ਹੈ, ਮਨੁੱਖ ਦੇ ਪ੍ਰਾਣਾਂ ਵਿੱਚ ਪਿਆਸ ਹੈ। ਕਿਸ ਦੀ? ਪਰਮ ਧਨ ਦੀ। ਐਸਾ ਧਨ ਜੋ ਵਧਦਾ ਜਾਏ ਕਦੀ ਘਟੇ ਨਾ, ਉਸ ਪਰਮ ਧਨ ਦਾ ਨਾਂ ਹੀ ਪਰਮਾਤਮਾ ਹੈ। ਮਨੁੱਖ ਨੂੰ ਚਾਹੀਦਾ ਐਸਾ ਜੀਵਨ ਜਿਸ ਵਿੱਚ ਕਦੀ ਮੌਤ ਨਾ ਆਵੇ, ਉਸ ਪਰਮ ਜੀਵਨ ਦਾ ਨਾਮ ਹੀ ਹੈ ਪਰਮਾਤਮਾ। ਮਨੁੱਖ ਨੂੰ ਐਸਾ ਰਸ ਚਾਹੀਦਾ ਜੋ ਕਦੀ ਬੇਰਸੀ ਵਿੱਚ ਨਾ ਬਦਲੇ, ਉਸ ਮਹਾਰਸ ਦਾ ਨਾਂ ਹੀ ਹੈ ਪਰਮਾਤਮਾ। ਮਨੁੱਖ ਨੂੰ ਐਸੀ ਤਾਕਤ ਚਾਹੀਦੀ ਹੈ ਜੋ ਕਦੀ ਕਮਜ਼ੋਰੀ ਵਿੱਚ ਨਾ ਬਦਲੇ, ਉਸ ਮਹਾਂਸ਼ਕਤੀ ਦਾ ਨਾਮ ਹੀ ਹੈ ਪਰਮਾਤਮਾ। ਮਨੁੱਖ ਦੇ ਪ੍ਰਾਣਾਂ ਵਿੱਚ ਇਹ ਪਿਆਸ ਹੈ, ਕਿਉਂਕਿ ਦੇਖ ਚੁੱਕਿਆ ਹੈ। ਕਿੱਥੇ ਦੇਖ ਚੁੱਕਿਆ ਹੈ? ਉਰਦ ਤਪ ਅੰਤਰ ਕਰੇ ਵਣ ਜਾ ਰਿਹਾ ਮਿੱਤਰਾ, ਖਸਮ ਸੇਤੀ ਅਰਦਾਸ। ਪਹਿਲੇ ਪਾਤਸ਼ਾਹ ਜੀ ਦੀ ਬਾਣੀ ਹੈ। ਇਹ ਗਰਭ ਕਾਲ ਵਿੱਚ ਤਪੀਸ਼ਵਰ ਸੀ, ਜੋਗੇਸ਼ਵਰ ਸੀ, ਮਰਨ ਲੱਗਿਆ ਵੀ ਜੋਗੀ ਹੋ ਜਾਂਦਾ ਹੈ, ਮੌਤ ਦੀ ਸੱਟ ਨਾਲ ਜਾਗਦਾ ਹੈ। ਵਿਚਕਾਰ ਜਿਤਨਾ ਜੀਵਨ ਹੈ, 50 ਸਾਲ ਦਾ, 60 ਸਾਲ, 70-80 ਦਾ, ਅਚੇਤ ਜਾਗਤ ਸੋਇਆ ਜਨਮ ਗਵਾਇਆ। ਜ਼ਿੰਦਗੀ ਸਾਰੀ ਅਚੇਤਪਣ ਚ ਬਤੀਤ ਆਉਂਦੀ। ਇਸ ਵਾਸਤੇ ਗਰਭ ਕਾਲ ਵਿੱਚ ਜੋ ਦੇਖ ਚੁੱਕਿਆ, ਜੀਵਨ ਭਰ ਉਸਦੀ ਅੰਦਰ ਪਿਆਸ ਰਹਿੰਦੀ ਹੈ, ਪਰਮ ਸ਼ਕਤੀ ਦੀ ਪਿਆਸ, ਪਰਮ ਜੀਵਨ ਦੀ ਪਿਆਸ। ਐਸਾ ਜੀਵਨ ਜਿਸ ਵਿੱਚ ਮੌਤ ਨਾ ਹੋਵੇ, ਐਸਾ ਧਨ ਜੋ ਵਧਦਾ ਹੀ ਜਾਏ ਕਦੀ ਘਟੇ ਨਾ, ਐਸੀ ਸ਼ਕਤੀ ਜੋ ਕਦੀ ਕਮਜ਼ੋਰੀ ਵਿੱਚ ਨਾ ਬਦਲੇ, ਐਸਾ ਰਸ ਜੋ ਕਦੀ ਬੇਰਸ ਨਾ ਹੋਵੇ, ਪ੍ਰਾਣਾਂ ਵਿੱਚ ਪਿਆਸ ਹੈ, ਦੇਖ ਚੁੱਕੇ ਹੈ। ਔਰ ਮਰਦੇ ਦਮ ਪਸ਼ਚਾਤਾਪ ਹੈ, ਜੀਵਨ ਇਤਨਾ ਮਿਲਿਆ ਸੀ ਪਰਮ ਰਸ ਦੀ ਪ੍ਰਾਪਤੀ ਵਾਸਤੇ ਤੇ ਗਿਆ, ਅਜਾਈਂ ਚਲਾ ਗਿਆ। ਨਾ ਦੇਖਣੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ, ਚਿਰਾਗ ਬੁਝਣੇ ਲਗਾ ਤੋ ਰੋਸ਼ਨੀ ਦੇਖੀ। ਉਸ ਸਮੇਂ ਚੰਗੇ ਚੰਗੇ ਲੋਕ ਜਾਗ ਪੈਂਦੇ ਨੇ। ਕਹੋ ਕਬੀਰ ਤਬ ਹੈ ਨਰ ਜਾਗੇ, ਜਮ ਕਾ ਡੰਡ ਮੋਡ ਮੇਰਾ। ਇੱਧਰ ਮੌਤ ਦਾ ਸੋਟਾ ਸਿਰ ਵਿੱਚ ਵਜਿਆ ਤੇ ਜਾਗਿਆ, ਪਰ ਉਸ ਤੋਂ ਹੁਣ ਲਾਭ ਉਠਾ ਸਕੇ ਸਮਾਂ ਕੋਈ ਨਹੀਂ, ਵਕਤ ਕੋਈ ਨਹੀਂ। ਇਸ ਵਾਸਤੇ ਸਾਹਿਬ ਕਹਿੰਦੇ, ਮੋਹ ਮਲਨ ਨੀਂਦ ਤੇ ਛੁਟਕੀ, ਕੌਣ ਅਨਗਰੋ ਭੈਰਵੀ। ਦੱਸਦੇ ਸਹੀ ਤੂੰ ਸੁਚੇਤ ਹੋ ਗਿਆ, ਤੈਨੂੰ ਨੀਂਦ ਨਹੀਂ ਵਿਆਪੀ, ਤੂੰ ਅਚੇਤ ਨਹੀਂ ਹੈ, ਸੁਚੇਤ ਹੈ। ਅਚੇਤ ਮਨੁੱਖ ਦੀ ਪਹਿਚਾਣ ਮੋਹ ਵਿੱਚ ਗ੍ਰਸਿਆ ਹੋਵੇਗਾ, ਲੋਭ ਵਿੱਚ ਗ੍ਰਸਿਆ ਹੋਵੇਗਾ। ਹੰਕਾਰੀ ਮਨੁੱਖ ਅਚੇਤ ਹੈ, ਲੋਭੀ ਮਨੁੱਖ ਅਚੇਤ ਹੈ, ਔਰ ਇਸੇ ਤਰੀਕੇ ਨਾਲ ਅਤਿਅੰਤ ਕ੍ਰੋਧੀ ਮਨੁੱਖ ਅਚੇਤ ਹੈ। ਇਹ ਨੀਂਦ ਵਿੱਚ ਨੇ। ਸਾਹਿਬ ਕਹਿੰਦੇ ਤੇਰਾ ਮੋਹ ਟੁੱਟ ਗਿਆ, ਵਿਕਾਰ ਟੁੱਟ ਗਏ ਨੇ, ਤੇਰੀ ਸਾਰੀ ਦੀ ਸਾਰੀ ਮਹਿਲ ਜਾਂਦੀ ਰਹੀ, ਤੇਰੇ ਤੇ ਬਖਸ਼ਿਸ਼ ਕਿਸ ਤਰ੍ਹਾਂ ਹੋ ਗਈ ਹੈ, ਨੀਂਦ ਖੁੱਲ ਗਈ ਤੇਰੀ। ਜੈਸੇ ਮਹਾਰਾਜ ਕਹਿੰਦੇ ਮਿੱਠੇ ਹੋ ਅੰਧੇਰ, ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੇ। ਪਤਾ ਨੀ ਕਿਤਨੇ ਜਨਮਾਂ ਤੋਂ ਜੀਵਨ ਚੇਤਨਾ ਸੁੱਤੀ ਹੋਈ ਸੀ, ਬਖਸ਼ਿਸ਼ ਹੋ ਗਈ, ਜਾਗ ਪਈ। ਤੋ ਸਾਹਿਬ ਕਹਿੰਦੇ ਕਿਹੜੀ ਬਖਸ਼ਿਸ਼ ਹੋਈ ਤੇਰੇ ਤੇ? ਫਿਰ ਅਗਾਂਹ ਕਹਿੰਦੇ ਨੇ, ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਓ ਬੂਟ ਰਹਿਓਰੀ। ਜਿਸ ਤ੍ਰਿਸ਼ਨਾ ਦੀ ਅਗਨੀ ਨੇ ਗੁਲਿਸਤਾਨ ਦੇ ਗੁਲਿਸਤਾਨ ਸਾੜ ਕੇ ਸਵਾਹ ਕਰ ਦਿੱਤੇ ਨੇ, ਬਾਗਾਂ ਦੇ ਬਾਗ ਰਾਖ ਹੋ ਗਏ ਨੇ, ਕੁਛ ਵੀ ਨਹੀਂ ਹੈ, ਤੂੰ ਹਰਾ ਭਰਾ ਕਿਸ ਤਰ੍ਹਾਂ ਰਹਿ ਗਿਆ? ਤੈਨੂੰ ਫੁੱਲ ਵੀ ਲੱਗੇ, ਤੈਨੂੰ ਫਲ ਵੀ ਲੱਗੇ, ਤੈਨੂੰ ਗਿਆਨ ਦੇ ਫੁੱਲ ਵੀ ਲੱਗੇ, ਤੈਨੂੰ ਨਾਮ ਦਾ ਫਲ ਵੀ ਲੱਗਿਆ, ਤੇਰੇ ਕੋਲ ਸਬਰ ਸ਼ਾਂਤੀ ਦੀ ਹਰਿਆਵਲ ਵੀ ਹੈ। ਦੱਸ ਤੇ ਸਹੀ ਇਤਨੀ ਅੱਗ ਦੇ ਵਿੱਚ ਤੂੰ ਹਰਾ ਭਰਾ ਕਿਸ ਤਰ੍ਹਾਂ ਰਹਿ ਗਿਆ? ਦਾਵਾ ਅਗਨ ਬਹੁਤ ਤ੍ਰਿਣ ਜਾ ਗਏ, ਬਾਗਾਂ ਦੇ ਬਾਗ ਜਲ ਕੇ ਖਾਕ ਹੋ ਗਏ ਨੇ, ਮਨੁੱਖਤਾ ਦੇ ਬਗੀਚੇ ਜਲ ਕੇ ਰਾਖ ਹੋ ਗਏ ਨੇ, ਪਰਿਵਾਰਾਂ ਦੇ ਪਰਿਵਾਰ, ਕੌਮਾਂ ਦੀਆਂ ਕੌਮਾਂ, ਦੇਸ਼ਾਂ ਦੇ ਦੇਸ਼ ਸਭ ਜਲ ਕੇ ਖਾਕ, ਗੁਲਿਸਤਾਂ ਸਾਰੇ ਉਜੜੇ ਹੋਏ, ਕੋਈ ਹਰਿਓ ਬੂਟ ਰਹਿਓ ਨੀ, ਕੋਈ ਇੱਕ ਅੱਧ ਹਰਾ ਭਰਾ ਬੂਟਾ ਦਿਖਾਈ ਦੇ ਰਿਹਾ, ਫੁੱਲ ਵੀ ਲੱਗੇ ਨੇ, ਫਲ ਵੀ ਲੱਗੇ ਨੇ, ਹਰਿਆਵਲ ਵੀ ਹੈ। ਤੋ ਸਾਹਿਬ ਕਹਿੰਦੇ ਤੇਰੇ ਤੇ ਕਿਹੜੀ ਬਖਸ਼ਿਸ਼ ਹੋ ਗਈ ਇਤਨੀ ਅੱਗ ਵਿੱਚ? ਭਾਂਬੜ ਪਏ ਬਣਦੇ ਤੂੰ ਹਰਾ ਭਰਾ, ਅੱਗ ਨੇ ਤੈਨੂੰ ਜਲਾਇਆ ਨਹੀਂ, ਮੋਹ ਦੀ ਨੀਂਦ ਤੈਨੂੰ ਆਈ ਨਹੀਂ, ਵਾਸ਼ਨਾ ਕ੍ਰੋਧ ਲੋਭ ਹੰਕਾਰ ਨੇ ਤੈਨੂੰ ਅਚੇਤ ਨਹੀਂ ਕੀਤਾ, ਕੌਣ ਅਨਗਰਿਓ ਭਇਓਰੀ? ਫਿਰ ਅੱਗੇ ਮੇਰੇ ਪਾਤਸ਼ਾਹ ਕਹਿੰਦੇ ਨੇ, ਕਾਜਰ ਕੋਠ ਮੈਂ ਭਈ ਨਾ ਕਾਰੀ, ਨਿਰਮਲ ਬਰਨ ਬਣਿਓਰੀ। ਰਹਿੰਦਾ ਕੱਜਲ ਦੀ ਕੋਠੜੀ ਵਿੱਚ ਹੈ, ਕੱਪੜੇ ਤੇਰੇ ਕਾਲੇ ਨਹੀਂ ਹੋਏ, ਨਿਰਮਲ ਬਰਨ ਕਹਿੰਦੇ ਨੇ ਬਸਤਰ, ਨਿਰਮਲ ਬਰਨ ਬਣਿਓਰੀ, ਕੱਪੜੇ ਤੇਰੇ ਨਿਰਮਲ ਸਾਫ਼ ਤੇ ਸੁਥਰੇ, ਦਾਗੀ ਨਹੀਂ ਨੇ। ਕੱਜਲ ਦੀ ਕੋਠੜੀ ਚ ਬੈਠਦਾ ਕੱਜਲ ਦੀ ਕੋਠੜੀ ਚ ਹੈ, ਚੱਲਦਾ ਕੱਚੜ ਦੀ ਕੋਠੜੀ ਦੇ ਚ ਹੈ, ਜਿੱਥੇ ਕਾਲਖ ਪਈ ਵਰਸਦੀ ਹੈ, ਪਰ ਤੇਰੇ ਕੱਪੜੇ ਬੜੇ ਨਿਰਮਲ। ਦੱਸਦੇ ਸਹੀ ਹਕੀਕਤ ਹੈ, ਮਨੁੱਖ ਜਿਸ ਦਿਨ ਸੰਸਾਰ ਤੇ ਆਉਂਦਾ ਹੈ, ਕੁਛ ਦਿਨ ਬਿਲਕੁਲ ਨਿਰਮਲ ਹੁੰਦਾ, ਪਾਵਨ ਹੁੰਦਾ, ਬਿਲਕੁਲ ਪਵਿੱਤਰ ਹੁੰਦਾ, ਸਹਿਜੇ ਸਹਿਜੇ ਮੋਹ ਜਾਗਦਾ, ਫਿਰ ਸਹਿਜੇ ਸਹਿਜੇ ਹੰਕਾਰ ਜਾਗਦਾ। ਜਿਤਨਾ ਹੰਕਾਰ ਜਾਗਦਾ ਹੈ ਉਤਨੀ ਇਸਦੀ ਚੇਤਨਾ ਸੌ ਜਾਂਦੀ ਹੈ, ਜਿਤਨਾ ਲੋਭ ਜਾਗਦਾ ਹੈ ਉਤਨਾ ਇਹ ਅਚੇਤ ਹੋ ਜਾਂਦਾ ਹੈ, ਜਿਤਨਾ ਮੋਹ ਜਾਗਦਾ ਹੈ ਉਤਨਾ ਪ੍ਰੇਮ ਸੋ ਜਾਂਦਾ ਹੈ, ਜਿਤਨਾ ਹੰਕਾਰ ਜਾਗਦਾ ਹੈ ਉਤਨੀ ਨਿਰਮਾਣਤਾ ਸੋ ਜਾਂਦੀ ਹੈ, ਜਿਤਨਾ ਲੋਭ ਜਾਗਦਾ ਹੈ ਉਤਨੀ ਇਮਾਨਦਾਰੀ ਸੋ ਜਾਂਦੀ ਹੈ, ਔਰ ਜਿਤਨੀ ਮਨੁੱਖ ਦੇ ਅੰਦਰ ਵਾਸ਼ਨਾ ਜਾਗਦੀ ਹੈ ਸੀਲ ਤੇ ਸੰਜਮ ਉਤਨਾ ਹੀ ਸੋ ਜਾਂਦਾ ਹੈ, ਜਿਤਨਾ ਕ੍ਰੋਧ ਜਾਗ ਪੈਂਦਾ ਦਇਆ ਉਤਨੀ ਸੋ ਜਾਂਦੀ ਹੈ। ਉਸ ਮਨੁੱਖ ਦੇ ਅੰਦਰ ਦਇਆ ਕਿੱਥੇ ਉੱਤੇ ਸੁੱਤੀ ਪਈ ਹੈ, ਕ੍ਰੋਧ ਜਾਗ ਗਿਆ ਹੋਇਆ, ਹੰਕਾਰ ਜਾਗਿਆ ਹੈ ਤੇ ਨਿਰਮਾਣਤਾ ਸੁੱਤੀ ਪਈ ਹੈ। ਸਹਿਜੇ ਸਹਿਜੇ ਗੁਪ ਨਿੰਦਰਾ ਛਾ ਜਾਂਦੀ ਹੈ। ਇੱਥੇ ਕਦੇ ਕਦਾਈ ਜੋ ਗਰਭ ਕਾਲ ਦੀ ਅਵਸਥਾ ਸੀ ਇਕਾਗਰਤਾ ਦੀ ਤੇ ਜਾਗਰਤੀ ਦੀ, ਹੁਕਮ ਪਾਇਆ ਗਰਵਾਸ ਉਰਦ ਤਪ ਅੰਤਰ ਕਰੇ ਬਣਦਾ ਬਣ ਜਾ ਰਿਹਾ ਮਿੱਤਰਾ ਕਸਮ ਸੇ ਤੀ ਅਰਦਾਸ, ਉੱਥੇ ਬੰਦਗੀ ਸੀ, ਇਕਾਗਰਤਾ ਦੇ ਸੀ, ਅਰਦਾਸ ਦੇ ਸੀ, ਜੀਵਨ ਵਿੱਚ ਮਨੁੱਖ ਅਰਦਾਸ ਵਿੱਚ ਨਹੀਂ ਆਉਂਦਾ, ਬੰਦਗੀ ਚ ਨਹੀਂ ਆਉਂਦਾ, ਪ੍ਰਾਰਥਨਾ ਵਿੱਚ ਨਹੀਂ ਆਉਂਦਾ, ਇਹ ਤਾਂ ਕਦੀ ਕਦਾ ਨਹੀਂ। ਅਗਰ ਕੋਈ ਹੋਰ ਹੈ ਐਸਾ ਤਾਂ ਜੀਵਨ ਸਫਲ ਹੋ ਗਿਆ, ਸੰਸਾਰ ਤੇ ਆਇਆ ਸਫਲ ਹੋਇਆ, ਔਰ ਉਸਨੂੰ ਅਸੀਂ ਕਹਿ ਸਕਦੇ ਹਾਂ ਜਾਗਿਆ ਹੋਇਆ। ਮਿੱਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ, ਆਇਆ ਤੇ ਮਨੁੱਖ ਸੁਚੇਤ ਔਰ ਪਵਿੱਤਰ। ਪਰ ਜਿਸ ਦਿਨ ਰੁਖਸਤ ਆਉਂਦਾ ਹੈ ਅਪਵਿੱਤਰ, ਬਹੁਤ ਮੈਲਾ, ਅਤਿਅੰਤ ਮੈਲਾ। ਭਗਤ ਕਬੀਰ ਜੀ ਦੀ ਗੱਦੀ ਤੇ ਬੈਠੇ ਸਨ ਭਗਤ ਧਨੀ ਰਾਮ, ਜਿਨ੍ਹਾਂ ਨੇ ਮੱਧ ਭਾਰਤ ਤੇ ਮਹਾਰਾਸ਼ਟਰ ਦੇ ਕਬੀਰ ਪੰਥ ਦਾ ਪ੍ਰਚਾਰ ਕੀਤਾ। ਉਹਨਾਂ ਨੇ ਕਬੀਰ ਦੇ ਨਾਂ ਤੇ ਕੁਛ ਬਾਣੀ ਵੀ ਉਚਾਰਨ ਕੀਤੀ ਹੈ। ਇਹ ਗੱਲ ਵੱਖਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜੀ ਬਾਣੀ ਦਰਜ ਹੈ ਉਹ ਤੇ ਕਬੀਰ ਦੀ ਹੈ, ਪਰ ਬੀਜਕ ਨਾਮਕ ਜਿਹੜਾ ਗ੍ਰੰਥ ਹੈ ਕਬੀਰ ਪੰਥੀਆਂ ਦਾ, ਉਸ ਵਿੱਚ ਧਨੀ ਰਾਮ ਦੇ ਬੋਲ ਵੀ ਹਨ ਕਬੀਰ ਦੇ ਨਾਂ ਤੇ। ਕਬੀਰ ਪੰਥ ਨੂੰ ਜਿਹੜਾ ਭਾਰਤ ਦੇ ਥੋੜਾ ਬਹੁਤ ਫੈਲਾਇਆ ਉਹ ਧਨੀ ਰਾਮ ਨੇ ਫੈਲਾਇਆ, ਕਬੀਰ ਦੇ ਨਾਂ ਤੇ ਉਸਨੇ ਬਾਣੀ ਉਚਾਰਨ ਕੀਤੀ। ਉਸਦਾ ਇੱਕ ਬੋਲ ਬੜਾ ਕੀਮਤੀ ਹੈ, ਤੁਹਾਡੇ ਸਾਹਮਣੇ ਮੈਂ ਰੱਖਾਂ। ਉਹ ਕਹਿੰਦਾ, ਬੜੇ ਯਤਨ ਸੇ ਓਢੀ ਕਮਰੀਆ, ਜਿਉਂ ਕੀ ਤਿਉਂ ਧਰ ਦੀਨ ਚਦਰੀਆ। ਏ ਪ੍ਰਭੂ, ਜ਼ਿੰਦਗੀ ਦੀ ਚਾਦਰ ਤੂੰ ਜਿਵੇਂ ਮੈਨੂੰ ਦਿੱਤੀ ਸੀ, ਇਹ ਲੈ ਮੈਂ ਉਸ ਤਰ੍ਹਾਂ ਹੀ ਤੇਰੇ ਕਦਮਾਂ ਵਿੱਚ ਰੱਖ ਦਿੱਤੀ ਹੈ, ਉਸੇ ਤਰ੍ਹਾਂ ਹੀ ਦਾਗੀ ਨਹੀਂ ਹੋਣ ਦਿੱਤੀ, ਤੇ ਕਿਧਰੋਂ ਮੈਂ ਫਾੜੀ ਵੀ ਨਹੀਂ ਹੈ, ਮੈਂ ਫਟਣ ਵੀ ਨਹੀਂ ਦਿੱਤੀ, ਮੈਂ ਦਾਗੀ ਵੀ ਨਹੀਂ ਹੋਣ ਦਿੱਤੀ। ਇਹ ਸੰਭਾਲ, ਜਿਸ ਤਰ੍ਹਾਂ ਤੂੰ ਮੈਨੂੰ ਇਹ ਚਾਦਰ ਦਿੱਤੀ ਸੀ, ਲੈ ਲੈ। ਯਕੀਨ ਜਾਣੋ, ਮਨੁੱਖ ਦਾ ਜਨਮ ਆਉਂਦਾ ਸੰਸਾਰ ਤੇ ਆਉਂਦਾ ਪਾਵਨ ਪਵਿੱਤਰ, ਜਾਂਦਾ ਬੜਾ ਮਹਿਲਾ ਹੋ ਕੇ। ਦਾਗ ਦੋਸ ਮੋ ਚਲਿਆ ਲਾਏ, ਦਰਗੇ ਵੈਸਣ ਨਾਹੀਂ ਜਾਏ। ਧਨੀ ਰਾਮ ਕਹਿੰਦੇ ਨੇ, ਜਿਸ ਤਰ੍ਹਾਂ ਤੂੰ ਭੇਜਿਆ ਸੀ ਉਸ ਤਰ੍ਹਾਂ ਹੀ ਵਾਪਸ ਆਇਆ, ਜਿਵੇਂ ਜ਼ਿੰਦਗੀ ਦੀ ਤੂੰ ਚਾਦਰ ਮੈਨੂੰ ਦਿੱਤੀ ਸੀ ਇਹ ਉਸੇ ਤਰ੍ਹਾਂ ਹੀ ਹੈ, ਦਾਗੀ ਨਹੀਂ ਹੋਣ ਦਿੱਤੀ, ਮੈਂ ਫਾੜੀ ਵੀ ਨਹੀਂ ਹੈ ਕਿਧਰੋਂ, ਮੇਰੇ ਤੇ ਕੋਈ ਦਾਗ ਵੀ ਨਹੀਂ ਹੈ। ਕਬੂਲ ਕਰ ਲੈ, ਪ੍ਰਵਾਨ ਕਰ ਲੈ, ਜੈਸੇ ਭੇਜਿਆ ਸੀ ਜਿਸ ਤਰ੍ਹਾਂ ਦੀ ਦਿੱਤੀ ਸੀ ਚਾਦਰ ਇਹ ਲੈ। ਪਰ ਮੈਂ ਇਸ ਤਰ੍ਹਾਂ ਅਗਰ ਇਸ ਚਾਦਰ ਨੂੰ ਆਪਣਾ ਮਨ ਮੰਨ ਲਈਏ ਤੇ ਇਹਦੇ ਤੇ ਤੇ ਇਤਨੀ ਮਹਿਲ ਹੈ, ਇਤਨੀ ਮਹਿਲ ਹੈ, ਮਹਿਲ ਦਿਖਾਈ ਦਿੰਦੀ ਹੈ, ਚਾਦਰ ਤੇ ਦਿਖਾਈ ਨਹੀਂ ਦਿੰਦੀ। ਲੋਭ ਦਿਖਾਈ ਦਿੰਦਾ, ਮਨੁੱਖ ਨਹੀਂ ਦਿਖਾਈ ਦਿੰਦਾ। ਸਬਰ ਸੰਤੋਖ ਦਿਖਾਈ ਦੇਵੇ ਤੇ ਮਨੁੱਖ ਦਿਖਾਈ ਦਿੰਦਾ, ਲੋਭ ਦਿਖਾਈ ਦੇਵੇ ਤੇ ਸ਼ੈਤਾਨ ਦਿਖਾਈ ਦਿੰਦਾ, ਮਹਿਲ ਦਿਖਾਈ ਦਿੰਦੀ। ਨਿਰਮਾਣਤਾ ਵਿਨਿਮਰਤਾ ਦਿਖਾਈ ਦੇਵੇ ਤੋ ਬੰਦਾ ਦਿਖਾਈ ਦਿੰਦਾ, ਹੰਕਾਰ ਦਿਖਾਈ ਦੇਵੇ ਤੋ ਮਹਿਲ ਦਿਖਾਈ ਦਿੰਦੀ। ਮੋਹ ਦਿਖਾਈ ਦਿੰਦਾ, ਕ੍ਰੋਧ ਦਿਖਾਈ ਦਿੰਦਾ, ਵਾਸ਼ਨਾ ਦਿਖਾਈ ਦਿੰਦੀ ਹੈ, ਇਤਨੀ ਮਹਿਲ, ਇਤਨੀ ਮਹਿਲ। ਜਿਤਨਾ ਅਚੇਤ ਮਨੁੱਖ ਹੋਵੇਗਾ ਉਤਨਾ ਮਹਿਲ, ਪਰ ਜਿਤਨਾ ਜਾਗਦਾ ਜਾਏਗਾ ਮਹਿਲ ਦੁਲਦੀ ਜਾਏਗੀ, ਮਹਿਲ ਹਟਦੀ ਜਾਏਗੀ। ਤੂੰ ਕਿਵੇਂ ਜਾਗੇ, ਇਹ ਸੁੱਤਾ ਹੋਇਆ ਮਨੁੱਖ ਕਿਵੇਂ ਜਾਗੇ। ਮਨੁੱਖ ਕੋਲ 10% ਜਾਗ੍ਰਿਤੀ ਹੈ, ਇਹ 90% ਸੁੱਤਾ ਹੋਇਆ। ਮੈਂ ਇੱਕ ਦਫਾ ਫਿਰ ਦੁਹਰਾਵਾਂ, ਪੱਥਰ ਪੂਰਾ ਸੁੱਤਾ ਹੋਇਆ ਹੈ, ਬਨਸਪਤੀ 2-3% ਜਾਗੀ ਹੈ, ਪਸ਼ੂ 5% ਜਾਗੇ ਨੇ, ਮਨੁੱਖ ਵੱਧ ਤੋਂ ਵੱਧ 10%, 90% ਸੁੱਤਾ ਹੋਇਆ ਹੈ। ਇਹ ਜਿਤਨਾ ਜਾਗੇ ਹੋਇਆ ਉਸ ਦੀ ਵਰਤੋਂ ਕਰ ਲਵੇ। ਕਿਸ ਤਰ੍ਹਾਂ ਕਰ ਲੇ ਵਰਤਾਂ? ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਮੰਤਰ ਦਾ ਜਪ ਕਰੇ, ਬਸ ਇਤਨੀ ਤਾਕਤ ਨਾਲ ਜਿਤਨਾ ਇਹ ਜਾਗੇ। ਵਾਹਿਗੁਰੂ, ਵਾਹਿਗੁਰੂ ਦਾ ਜਪ ਔਰ ਮਨ ਸੁਣੇ। ਅਗਰ ਇਹ 10-20 ਮਿੰਟ ਰੋਜ਼ ਕਰਨ ਦੇ ਸਫਲ ਹੋਇਆ ਤਾਂ ਇਹਦੇ ਨਾਲ ਕੀ ਹੋਵੇਗਾ? ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾ, ਸਹਿਜੇ ਸਹਿਜੇ ਸੁੱਤਾ ਮਨ ਜਾਗੇਗਾ। ਔਰ ਸ਼ੁਰੂ ਸ਼ੁਰੂ ਚ ਕਠਿਨਾਈ ਬਹੁਤ ਹੋਵੇਗੀ, ਕਿਉਂਕਿ ਮਨੁੱਖ ਤੇ ਸੁੱਤਾ ਹੋਇਆ, ਅਚੇਤ ਹੈ, ਜ਼ਬਾਨ ਵਾਹਿਗੁਰੂ ਵਾਹਿਗੁਰੂ ਕਰਦੀ ਹੀ ਰਹੇਗੀ, ਮਨ ਨਹੀਂ ਸੁਣੇਗਾ ਕਿਉਂਕਿ ਮਨ ਤੇ ਸੁੱਤਾ ਹੋਇਆ। ਪਰ ਜਿਤਨਾ ਜਾਗਿਆ ਹੋਇਆ ਉਤਨਾ ਤੇ ਸੁਣਨ ਦੀ ਕੋਸ਼ਿਸ਼ ਕਰੇ ਤਾਂ ਜਾਗਰਤੀ ਵਧੇਗੀ। ਇਹਦੇ ਉੱਤੇ ਮੈਂ ਇੱਕ ਉਦਾਹਰਣ ਦਿੰਦਾ, ਉਹਨਾਂ ਤੇ ਗੱਲ ਸਪਸ਼ਟ ਹੋ ਜਾਏਗੀ। ਰਾਤ ਨੂੰ ਇੱਕ ਮਨੁੱਖ ਨੇ ਆਪਣੇ ਪਿੰਡ ਤੋਂ ਦੂਸਰੇ ਪਿੰਡ ਜਾਣਾ, ਰਾਤ ਦਾ ਵਕਤ ਤੇ ਪੁਰਾਣਾ ਜ਼ਮਾਨਾ, ਘਰਵਾਲੀ ਨੇ ਲਾਲਟੈਨ ਦੇ ਦਿੱਤਾ, ਆਖਿਆ ਰੋਸ਼ਨੀ ਚ ਜਾਓ, ਅੰਧੇਰੀ ਹੈ ਰਾਤ, ਪੁਰਾਣਾ ਜ਼ਮਾਨਾ। ਲਾਲਟੈਨ ਹੱਥ ਵਿਚ ਰੱਖ ਕੇ ਤੇ ਘਰ ਦੇ ਬੂਹੇ ਤੇ ਹੀ ਬੈਠ ਗਿਆ, ਚੱਲਦਾ ਨਹੀਂ। ਸੋਚਾਂ ਚ ਕਿ ਘਰਵਾਲੀ ਕਹਿੰਦੀ ਤੁਸੀਂ ਬਹੁਤ ਜ਼ਰੂਰੀ ਪਹੁੰਚਣਾ ਸੀ, ਗੱਲ ਕੀ ਹੈ, ਬੈਠ ਗਏ, ਚੱਲਦੇ ਨੇ, ਮੈਂ ਤੁਹਾਨੂੰ ਲਾਲਟੈਨ ਵੀ ਦੇ ਦਿੱਤੀ ਹੈ। ਪਤਾ ਕੀ ਕਹਿੰਦਾ, ਲਾਲਟੈਨ ਜਿਹੜੀ ਤੂੰ ਦਿੱਤੀ ਹੈ ਨਾ, ਇਹਦੀ ਰੋਸ਼ਨੀ ਸਿਰਫ ਦੋ ਗਜ਼ ਅੱਗੇ ਜਾਂਦੀ ਹੈ ਬਸ, ਤੇ ਮੈਂ ਜਿਸ ਪਿੰਡ ਦੇ ਵਿੱਚ ਜਾਣਾ ਹੈ 5 ਮੀਲ ਹੈ, ਰੋਸ਼ਨੀ 2 ਗਜ਼ ਹੈ, ਸਫ਼ਰ ਮੇਰਾ 5 ਮੀਲ ਹੈ। 2 ਗਜ਼ ਦੀ ਰੋਸ਼ਨੀ ਨਾਲ ਮੈਂ 5 ਮੀਲ ਅੰਧੇਰੇ ਦਾ ਸਫ਼ਰ ਕਿਸ ਤਰ੍ਹਾਂ ਤੈਅ ਕਰਾਂ। ਘਰਵਾਲੀ ਹੱਸ ਪਈ, ਕਹਿੰਦੇ ਰੋਸ਼ਨੀ ਇਸ ਵਾਸਤੇ ਰੁਕ ਪਈ ਹੈ, ਤੁਸੀਂ ਰੁਕੇ ਹੋ, ਬੈਠੇ ਹੋ, ਜੇ ਤੁਸੀਂ ਚੱਲ ਪਾਓ ਤੇ ਰੋਸ਼ਨੀ ਵੀ ਚੱਲ ਪਏਗੀ, ਤੁਹਾਡੇ ਨਾਲ ਚੱਲ ਪਏਗੀ, ਲਾਲਟੈਨ ਤੁਹਾਡੇ ਹੱਥ 'ਚ ਹੋਵੇ, ਰੋਸ਼ਨੀ ਵੀ ਚੱਲ ਪਏਗੀ। ਅਗਰ ਤੁਸੀਂ ਚਲੋ, ਯਕੀਨ ਜਾਣੋ, ਮਨੁੱਖ ਜਪਣਾ ਆਰੰਭ ਕਰ ਦੇਵੇ, ਜਪ ਨੇ ਆਪਣੇ ਆਪ ਹੀ ਰੋਸ਼ਨੀ ਬਣਾਈ ਜਾਣੀ ਹੈ, ਰਸਤਾ ਬਣਾਈ ਜਾਣਾ। ਅਗਰ ਮਨੁੱਖ ਜਪਣਾ ਆਰੰਭ ਕਰ ਦੇਵੇ, ਮਨ ਆਪਣਾ ਬਣਾ ਲਓ, ਜਪ ਨੇ ਹੀ ਰਸਤਾ ਬਣਾ ਦੇਣਾ, ਹੋਰ ਕਿਸੇ ਨੇ ਰਸਤਾ ਨਹੀਂ ਬਣਾਉਣਾ। ਜਪਿਆ ਜਪਾਇਆ ਨਾਮ ਦੁਨੀਆ ਦਾ ਕੋਈ ਅਵਤਾਰ ਵੀ ਨਹੀਂ ਦੇ ਸਕਦਾ, ਕਿਸੇ ਨੇ ਦੇਣਾ ਤੁਹਾਨੂੰ, ਨਹੀਂ ਤਾਂ ਇੱਕੋ ਹੀ ਅਵਤਾਰ ਕਾਫੀ ਸੀ। ਬਸ 20 ਮਿੰਟ ਬੈਠ ਕੇ ਜਪਣਾ ਆਰੰਭ ਕਰੋ, ਇਸਨੇ ਹੀ ਰਸਤਾ ਬਣਾ ਦੇਣਾ ਹੈ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਜਪੋ ਉਸ ਜਾਗਦੀ ਜੋਤ ਨੂੰ ਤਾਂ ਕਿ ਸੁੱਤਾ ਹੋਇਆ ਮਨ ਜਾਗ ਸਕੇ। ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨੈਕ ਨਾਨ ਹੈ, ਜਾਗਿਆ ਹੋਇਆ ਖਾਲਸਾ ਹੈ, ਸੁੱਤਾ ਹੋਇਆ ਮਲੀਨ ਹੈ, ਸੁੱਤਾ ਹੋਇਆ ਅਚੇਤ ਹੈ, ਸੁਚੇਤ ਹੀ ਖਾਲਸਾ ਹੈ। ਔਰ ਖਾਲਸਾ ਹੋਣ ਦਾ ਢੰਗ ਮੇਰੇ ਪਾਤਸ਼ਾਹ ਦੱਸਦੇ ਨੇ, ਜਾਗਦੀ ਜੋਤ ਦਾ ਜਪ, ਉਸ ਜਪ ਦੀਆਂ ਜਿਹੜੀਆਂ ਅਵਸਥਾਵਾਂ ਨੇ ਮੈਂ ਕੱਲ ਅਰਜ਼ ਕਰਾਂਗਾ, ਇਸ ਤੋਂ ਬਾਅਦ ਕੁਝ ਹੋਰ ਪ੍ਰਕਰਨ, ਤਾਂ ਕਿ ਇਹਨਾਂ ਕੁਝ ਦਿਨਾਂ ਦੀ ਹਾਜ਼ਰੀ ਵਿੱਚ ਧਰਮ ਦੇ ਬਹੁਤ ਪਹਿਲੂਆਂ ਦੀ ਸਾਨੂੰ ਵਾਕਫੀਅਤ ਹੋ ਸਕੇ, ਸੂਝ ਹੋ ਸਕੇ। ਜਿਤਨੇ ਅਸੀਂ ਜਾਗੇ ਹੋਏ ਹਾਂ, ਬਸ ਇਸੇ ਤੋਂ ਹੀ ਕੰਮ ਲਈਏ। ਇਹ ਮੈਂ ਅਰਜ਼ ਕਰਾਂ, ਦੁਨੀਆਂ ਦੇ ਜਿਤਨੇ ਭਗਤ ਹੋਏ ਨੇ, ਸੰਤ ਹੋਏ ਨੇ, ਬੜੇ ਬੜੇ ਰਿਸ਼ੀ ਮੁਨੀ ਹੋਏ ਨੇ, ਉਹਨਾਂ ਨੇ ਥੋੜ੍ਹੀ ਜਿਹੀ ਰੋਸ਼ਨੀ ਦੀ ਵਰਤੋਂ ਕੀਤੀ ਤੇ ਪੂਰਨ ਰੋਸ਼ਨ ਹੋ ਗਏ। ਇਹ ਥੋੜ੍ਹੀ ਜਿਹੀ ਜਾਗਰਤੀ ਨੂੰ ਵਰਤ ਕੇ ਉਹ ਪੂਰਨ ਸੁਚੇਤ ਹੋ ਗਏ ਤੇ ਪੂਰਨ ਪਰਮਾਤਮਾ ਉਹਨਾਂ ਦੇ ਅੰਦਰ ਪ੍ਰਗਟ ਹੋ ਗਿਆ। ਬਾਕੀ ਇਸ ਸੰਬੰਧੀ ਵਿਚਾਰ ਕੱਲ ਰਾਤ ਨੂੰ ਮੈਂ ਤੁਹਾਡੇ ਸਾਹਮਣੇ ਖੋਲਣ ਦੀ ਕੋਸ਼ਿਸ਼ ਕਰਾਂਗਾ, ਤਾਂ ਕਿ ਪੂਰਨ ਤੌਰ ਤੇ ਇਸਦੀ ਸੂਝ ਤੇ ਸਮਝ ਆ ਸਕੇ। ਸਾਰਿਆਂ ਦਾ ਧੰਨਵਾਦ। ਬੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।